स्वरूप भगत कबीर जियो के एक ओंकार सतगुरु प्रसाद कबीर मेरी सिमरनी वाहेगुरु का खालसा वाहेगुरु की फतेह सतगुरु ग्रंथ प्रसंग जी संस्कृत अंदर हरि लाल कृष्ण लाल के ताई मोह मेज के ब्रह्म ज्ञान का उपदेश लक्ष्य नासा विच बेराज आत्म का करके सत्संग द्वारा वाहिगुरु की प्राप्ति का उच्चारण किया सुनिया के अंदर सचे पातशाह जी ने त्यागने योग जेडे पदार्थ सन उन्होंने उपदेश बख्शिया ते धारने योग गुरुआ द्वारा परमार्थ की प्राप्ति वाला अमृत नाम दसिया सत्संग रूपी तीर्थ स्नान करने करके सारे पापा की निवृत्ति कही जेडे सब संगत अखा दर्शन नहीं कर दिया वो अखा बता देन योग है जेडे कर्म गुरु साहब के शब्द नहीं सुनते वो सिक्का पा के बंद कर देने योग है जेडी रसमय महाराज के बजस नहीं गाँवी वो तुल तुल करके कट्टी जाती है क्यों गोविंद राज जो भूल जाता है दिन दिन घाटा ही घाटा होता है साहब सिंह जी इस प्रकार के प्रकरण में नारायण पुण्य बाणी का उपदेश बख्शिया फिर चाहो बोले चाहो भगतों का बोलना कमल के भूषण का जमाल से पतंग का जिन्हें प्रेम सी महाराज साहब जी ने ग्यारह पौड़िया बोले बाणी का उच्चारण किया हम महाराज साहब साहब कबीर जी के श्लोक को उच्चारण कर रहे हैं श्लोक वखो वखरे होंगे प्रकरण वाले सर्व कबीर भगत जी ने जिन्होंने श्लोक 243 तकरीबन श्लोक हमें इन्होंने भी परम पवित्र उपदेश बख्शे हैं एक वैतरी परमेश्वर है ओंकार सारों का प्रकाशक है शब्दों की कृपा करके प्राप्त होता है आप जी के पास किसी ब्राह्मण ने आके क्या है कबीर जो तू भजन करना चाहना तो मेरे पास में माला लगा इन्होंने लोगों का यह सुभाव होंगे जो माला लेंगे है वो आप गुरु मान लेंगे है जरा माला लेंदा उन चेला मान लेंगे कई कन्ना वास गुरु भी करने वाले मैं तू मेरा चेला तो मैं तेरा गुरु करने वाले भी नहीं करते है मैं 500 ने मंत्र दिता है मैं इन्होंने मंत्र का सुभाव होंगे माला जी देनी आपका चेला समझना कबीर न कहें कबीर जो मेरे का पास माला लगने ब्राह्मण कहना तो तेरा भजन किया सफला होगा यह सुभा है दुनिया के अंदर चेला बनाने के तरीके का सो साहब कबीर जी उत्तर उस दिखे हम कबीर मेरी सिमरनी साहब कबीर जी कहू हे भाई तू मैं सिमरनी की दुनिया सुमत दी या अमरदी
रतना उपर राम
सिमरनी जरा रतना के उपर राम बसिया होया है रसना तो उपर हो गया राम का सिमरन करके रसा कसा के रसा के रसना के रसका की उन्होंने तो प्राण हो गया मानो तो रसना के उपर प्रभु जी बसे साहब की रसना सारा ही रसना तो हर वाहगुरु महाराज सरवल दवासा है जो साधु रसना तो कदम भूलता नहीं जरा रसना के उपर परमेश्वर राम का नाम वसा है कबीर कहना मैं तो यो ही सिमरनी समझना है ना मैंने तुलसी की माला की लोड़ है ना मैंने रसाखी की माला की लोड़ है ना उन भी ना लोहे की माला की लोड़ नहीं मैनू है
आदि गुरबादी सगल भगत
कहने लगे तुम कले ही रसना तो नाम जपन सिमरनी समझते हो कहते नहीं नहीं आदि जो भगत हुए है आदि भगत ब्रह्मा जी ने भगती की है 10 लाख वाला परमेश्वर का सिमरन किया है फिर जग दर्शन की समर्था हुई है इस प्रकार आदि प्रहलाद भगत जी हुए हैं सतयुग आदि धूम भगत जी हुए हैं सतयुग इस प्रकार आदि भगत मने गए हैं तो युगों आदकों में जिस प्रकार साल समय जी बल राजा ने भगती की भगवान ने पहले दाल बना लिया सतयुग बलशाल आप चलाए उन्होंने इस प्रकार भगवान पहले दाल बन के बल राजे को दूसरे अगर खड़ना पड़ा ये बल राजे की भगती थी अगर इस प्रकार साल समय जी भविखण ने श्री रामचंद्र जी ने वश कर लिया और प्रेम लेकर श्री रामचंद्र जी चाह बहुत लंकेश फिर लंका के पति आके वैश रावण ने मार करके भविखण लंका दिखी तो तका पाए कोई चीज ग्रहण नहीं की रामचंद्र जी ने इस प्रकार भविखण रामचंद्र जी का भगत होया हनुमान सेवक होया श्री रामचंद्र जी का आनंद इसे प्रकार साल समझी धीमनी महाराज जी सेवक हुई इसे प्रकार द्वापर कृष्ण भगवान के जगह भगत जी हुए इसे प्रकार सदामा जी हुए जिन चारे पदार्थ के कैसे प्रकार का विवेक साहब समझिए कवि साहब नामदेव सरना भगत धना भगत जय देव पीपा तरलोचन कैण रामानंद जी परमानंद जी ये जंत भगत हुए हैं किस प्रकार कहते हैं
आदि युवादी सगल भगत
आदि भगत मन गए हैं शेष नाग आदिक नाम भी जपना आए आदि भगत जो कहो संदालक मने गए हैं आदि भगत बाल्मीकि आदिक जो 10,000 बड़ा रामचंद्र जी भगत होने को पहला बाल्मीकि रामायण कथा चारण कर दी व्यास आदि आदि भगत मने गए हैं सुखदेव आदिक भगत मने गए हैं मोहन सर आदि ही भगत मने गए हैं रघुनाथ जैसे भगत मने गए हैं आदि युवा आदि युवा जिन्हें भगत मने गए
सुख विश्राम
इन्होंने सारिया नाम जिन्हों की रखना से बसया उन्होंने सुख चुस्ती होंगी ये सारे जिन्हों की रखना से मारा बसे है उन्होंने सुख में टका होया बिना रखना से बसे तो सुख में टका नहीं पेदा होया इस करके मेरे रखना के ऊपर जो रावण की सुनमी का भाई से हुई है मैं होर सुनमी तेरे पास ब्राह्मण लैके की करनी है ये उत्तर दिता आज जी बाबी सदा सदा जेरे भगत महाराज ने उन्हों का सुख शुरू में बचाव होया है जिन्हों की प्रीति रूपी रखना से राम का नाम बचा है
कबीर मेरी जात
का हाथ में कहते जवाहा ही रहा ना साढ़े पासों उपदेश नहीं लगा मारा नहीं लगा साहब कबीर जी कहते कुरबान जाइए सुनो जवाहे की बात
कबीर मेरी जात का
जी कहते मेरी जाति के कारण
सब तो हसने
सारे लोग हसवा जो बदलती जात चंद काल मुखिया दसते हैं जवाहे उन्होंने भी मखौल किए अच्छे भी कोई बरसाती जरा लगता सी बरसात के रुप वो हर महीने के बरखा पड़ी नहीं सी उन्हें सुरंगियां किरणा के नाल रेते चमकते ना समझ के नीले ला के सरते बन ले पार निकल के रेते के सारे मारी खड़ना कह लगे जिन लोग को डुबना गया हो जिन लगे जरा दुनिया आप में ना देने कदे 19 कहन कदे 9 कहन इस प्रकार उन्होंने भुलेखा पै गया क्यों कबीर जी कहते जो जंत मिथ्या करके बदलती वो भी मेरी जात में हसनवा रहे मखौल करते हैं इसे प्रकार जवाहे के प्रसंग आते हैं जिन्हें पठान का एक नौकर बन के जवाह गया हूं हर महीने छिड़काव किया कोठे पे आना पिया कहना खिलाफ मेरा भी कदम जन लिया असं भी छिड़काव करके पवाने जब जवाहे की शादी होगी उस साल के महीने जमाज के महीने की गिरा सौरी तो कहे कोठे पे छिड़काव करो तो चावला लैके पहने इसे प्रकार साहब समझिए पाले नाल ही मर गया कबीर कहते सारे लोग मेरी जात न मखौल कर रहे हैं सारे हसन वाले हसा ही करते हैं बड़े बल देखो सारे शरीर ढकन वास्ते बस रहे सोहने बनना सारे का परला ढकन का बना वाला है इस प्रकार का सियाना इन्हें तो जात नोली पाली जान के कबीर कहते सारी दुनिया हसन वाल मखौल ही करती है
बलिहारी
इसे प्रकार कंजू कम करो जला हो सहरे उड़को कई तरह जाए तेरे बच्च सहरे बोलन के नाल 10,000 लोगों के पासों कोई ना कोई क्या तक छाके हो पहुंचे अभी सहरे घर बच्च इस प्रकार की हाजरी वाले ने बिलास तौर पर लिखी है तो चरित्रों च पसंद आंदा है इस प्रकार सारी दुनिया हसन वाली है मेरी जात
बलिहारी इस जात का
सर कबीर जी कहते हैं मैं बलिहार जावा इस बुलाहे जाति तो
यह जपे सरजन
हार बुलाहे पा के मैं सरजन हार जप लिया ये सारे नाम लाभ प्राप्त कर लिया उसी जात की कभी जो भजन ना करू सार समझ सरने का प्याला की करूँ जो जहर में पा के पी लू इस प्रकार जात उसी की करेगी आगे जात में जो है अगे जीव मेरे जिनकी लेखे पद पर चंगे से ही के जात जन ने पूछिए सब कर रहे हो बताए सा जात सा पात है जो है करो कमाए जाता में जाति ने के हक सच पर रखी है मौला हो गए हक मरिए चखी है जात बस नहीं कुछ सच नहीं पर खोनी है जे हक ने गैर पकड़ी हुई हो गए तो मरदा नहीं जब खा ले मर जाता क्यों उची जात कुछ नहीं बिगाड़ी नहीं जात कुछ नहीं बिगाड़ी जब अहंकार करेगा ਉਹਦਾ ਉਦੋਂ ਮਾਰਿਆ ਜਾਵੇਗਾ ਉਦੋਂ ਨਹੀਂ ਬਚਾ ਹੋਣਾ ਇਸ ਕਰਕੇ ਪੀਰ ਸਾਹਿਬ ਜੀ ਕਹਿੰਦੇ ਹਨ
ਜੇ ਜਪਿਓ ਸਿਰਜਣਹਾਰ
ਜਾਓ ਇਸ ਮਿਲਾਹੇ ਜਾਤੀ ਤੋਂ ਜਿਸ ਸਿਰਜਣਹਾਰ ਪਰਮੇਸ਼ਰ ਨੂੰ ਮੈਂ ਜਪ ਲਿਆ ਹੈ। ਫਿਰ ਪੜ੍ਹਦੇ ਹੋ ਸਲੋਕ
ਕਬੀਰ ਮੇਰੀ ਜਾਤ
ਜੀ ਕਹਿੰਦੇ ਮੇਰੀ ਜਾਤ ਬੁੱਧੀ ਨੂੰ
ਸਭ ਤੋਂ ਹਸਨੇਹਾਰ
ਕਹਿੰਦੇ ਜਲਾਸਾ ਹੀ ਹੋਇਆ ਨਾ ਸਭ ਕੋਈ ਮੇਰੀ ਅਕਲ ਨੂੰ ਹੱਸਣ ਵਾਲੇ ਹਨ ਮੇਰੀ ਬੁੱਧੀ ਨੂੰ ਲਾਹਾ ਲੈਣ ਵਾਲੀ ਜਾਤ ਬੁੱਧੀ ਹੈ ਨਾ ਪਰਮਾਰਥ ਹੋਈ ਹੈ ਪਹਿਲਾਂ ਬੋਲਣਾ ਸਭ ਕਦੇ ਹੋਇਆ ਕਬੀਰ ਖੜਕਾ ਨਾਮ ਲਿਖਦੀ ਹੋ ਸਰੀਰ ਜਬ ਲਗ ਪਾਦਾ ਬਾਹੋਂ ਬੇਹੀ ਸਭ ਲਗ ਵਿਸਰੇ ਰਾਮ ਸੁਨੇਹੀ ਐਸੀ ਜਿਹੜੀ ਜਾਤ ਬੁੱਧੀ ਹੈ ਇਸ ਤੋਂ ਬਲਿਹਾਰ ਜਾਵਾਂ ਮੈਂ ਆਪਣੀ ਤੋਂ
ਜਪਿਓ ਸਿਰਜਣਹਾਰ
ਬੁੱਧੀ ਕਰਕੇ ਸਮਤੀ ਕਰਕੇ ਮੈਂ ਸਿਰਜਣਹਾਰ ਪਰਮੇਸ਼ਰ ਨੂੰ ਜਪ ਲਿਆ ਹੈ।
ਕਬੀਰ ਡਗਮਗ ਕਿਆ
ਕਰੇ ਕਬੀਰ ਜੀ ਦੇ ਕੋਲੇ ਕੋਈ ਪ੍ਰੇਮੀ ਆਇਆ ਉਹ ਪ੍ਰੇਮੀ ਕਹਿੰਦਾ ਜੀ ਮੈਂ ਗ੍ਰਸਤੀ ਚ ਰੱਖਾਂ ਕਿ ਵਰਗ ਬਣਾ ਕਿ ਮੈਂ ਦੁਨੀਆਂ ਦੇ ਵਿਹਾਰ ਕਰਾਂ ਕਿ ਪਰਮਾਰਥ ਵੱਲ ਚੱਲਾਂ ਕਿ ਮੇਰਾ ਖੈਰ ਦਾ ਨਹੀਂ ਸੁਣ ਕੇ ਕਬੀਰ ਸਾਹਿਬ ਜੀ ਨੂੰ ਧੀਰ ਦੇਣ ਵਾਸਤੇ ਸਿੱਖਿਆ ਦਿੰਦੇ ਹਨ।
ਕਬੀਰ ਡਗਮਗ ਕਿਆ ਕਰੇ
ਕਬੀਰ ਸਾਹਿਬ ਜੀ ਕਹਿੰਦੇ ਪਰਮਾਰਥ ਦੇ ਮਗ ਰਸਤੇ ਤੋਂ ਡਗ ਬੁੰਦਾ ਡੂੰਘਾ ਧੋਣਾ ਜਿਹੜਾ ਬਣਦਾ ਸੰਕਲਪ ਇਹ ਕੀ ਕਰ ਰਹੇ ਤੂੰ ਡਾਵਾਂ ਡੋਲ ਕਿਉਂ ਮਨ ਨੂੰ ਕਰ ਰਿਹਾ ਹੈ ਪਰਮਾਰਥ ਦੇ ਰਸਤੇ ਵੱਲੋਂ ਇਸ ਵਾਸਤੇ ਆਪਣੇ ਸਿੱਖ ਨੂੰ ਬੁਲਾ ਰਿਹਾ ਹੈ
ਸਰਵ ਸੂਤ ਤੋਂ ਨਾਇਕ
ਆਈ ਕੋਈ ਕਹਿੰਦਾ ਮੈਂ ਦੇਵੀ ਦੇਵਤਿਆਂ ਦੀ ਉਪਾਸਨਾ ਭੈਰੋਂ ਦੀ ਉਪਾਸਨਾ ਕਰਾਂ ਕੋਈ ਕਹਿੰਦਾ ਮੈਂ ਮਹਾਰਾਜ ਦੇਵੀ ਦੀ ਉਪਾਸਨਾ ਕਰਕੇ ਪਦਾਰਥ ਮਿਲਦਾ ਕੋਈ ਕਹਿੰਦਾ ਸ਼ਿਵ ਜੀ ਦੀ ਉਪਾਸਨਾ ਕਰਕੇ ਘੰਟੇ ਵੀ ਮਿਲਦਾ ਹੈ ਤੇ ਵਾਹਿਗੁਰੂ ਦੇ ਸਿਮਰ ਨੂੰ ਛੱਡ ਕੇ ਕਬੀਰ ਸਾਹਿਬ ਕਹਿੰਦੇ ਕਿਉਂ ਦੇਵੀ ਦੇਵਤਿਆਂ ਦੀ ਉਪਾਸਨਾ ਚ ਡਾਵਾਂ ਡੋਲ ਤੋਂ ਹੋਇਆ ਤੁਰਿਆ ਫਿਰਦਾ ਹੈ
ਸਰਬ ਸਿਓ ਕਹਾਂ ਦੁਲਾ ਹੈ
ਜੋ ਮੈਂ ਭਗਤੀ ਵੱਲੋਂ ਚਿੱਤ ਨੂੰ ਦੁਲਾ ਰਿਹਾ ਹੈ
ਸਰਬ ਸੂਖ ਤੋਂ ਨਾਇਕ
ਹਿਮਾਈ ਸਾਰਿਆਂ ਸੁਖਾਂ ਦਾ ਨਾਇਕ ਸ਼੍ਰੋਮਣੀ ਪਰਮੇਸ਼ਰ ਨਾਇਕ ਪ੍ਰੇਰਕ ਹੈ
ਰਾਮ ਨਾਮ ਰਸ
ਉਸ ਨਾਮ ਦੇ ਰਸ ਨੂੰ ਪੀਣਾ ਕਰ ਕਹੋ ਜਨ ਕਾ ਨਾਹੀ ਕਰਦਾ ਤੇ ਉਸ ਪਰਮੇਸ਼ਰ ਦੇ ਘਰ ਵਿੱਚ ਕਿਹੜੀ ਵਸਤੂ ਨੀ ਸਭ ਕੋਈ ਕਹੇ ਜਾਤ ਕੀ ਬਾਤਾਂ ਸਾਰੀ ਦੁਨੀਆਂ ਜਿਸ ਦੇ ਜਾਗੀਆਂ ਗੱਲਾਂ ਕਰ ਰਹੀ ਹੈ ਉਹ ਸਾਰਿਆਂ ਸੁਖਾਂ ਦਾ ਸਵਾਮੀ ਹੈ ਨਾਇਕ ਪ੍ਰੇਰਕ ਹੈ ਰਾਮ ਦੇ ਨਾਮ ਦੇ ਰਸ ਨੂੰ ਪੀ ਲੈ ਜੇ ਤੇਰੇ ਭਾਗ ਚੰਗੇ ਹਨ ਐਵੇਂ ਡਾਵਾਂ ਡੋਲਵਾਂ ਤੁਰਿਆ ਫਿਰ
ਕਬੀਰ ਕਾਂਚਨ ਤੇ ਕੁੰਡਲ ਬਣੇ
ਆਉਣ ਜਾਣ ਸੀ ਸੋਨੇ ਦੇ ਤੁੰਗੇ ਪਾਏ ਹੋਏ ਬੜੇ ਹਰਸ਼ ਨਾਰ ਚ ਸ਼ੂ ਸ਼ੂ ਕਰਦਾ ਸਿਰੇ ਇਸ ਤੇ ਕਬੀਰ ਸਾਹਿਬ ਉਹਦੀ ਜਾਨੀ ਦੀ ਆਕੜ ਨੂੰ ਸਿੱਖਿਆ ਦਿੰਦੇ ਹਨ
ਕਬੀਰ ਕਾਂਚਨ ਤੇ ਕੁੰਡਲ
ਬਣੇ ਲਾਲ ਕਹਿੰਦੇ ਭਾਈ ਜੇ ਤੇਰੇ ਸੋਨੇ ਦੇ ਤੁੰਗਲ ਬਣ ਗਏ ਹਨ ਕੰਨਾਂ ਚ ਪਾਏ ਹੋਏ
ਪਰ ਲਾਲ ਜਿਹੜਾ
ਬੀਬੀਆਂ ਮਾਈ ਭਾਈਆਂ ਨੂੰ ਆਦਿ ਕਰ ਬਹਿਣੀਆਂ ਟੂਮਾਂ ਪਾ ਪਾ ਕੇ ਸੋਨੇ ਦੇ ਬੱਦਲ ਬਣ ਬਣ ਕੇ ਨਿਕਲਦੀਆਂ ਘਰਾਂ ਵਿੱਚੋਂ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਸੋਨੇ ਦੇ ਕੰਨਾਂ ਸੋਹਣੇ ਨੇ ਤੇ ਕੁੰਡਲ ਤੁੰਗਲ ਆਦਿਕ ਬਣੇ ਹੋਏ ਹਨ
ਪਰ ਲਾਲ ਜਿਹੜਾ
ਲਾਲਾਂ ਦਾ ਜਰਾਊ ਜਿਹੜੇ ਹੋਏ ਹਨ ਜੋ ਭੁੱਖਣਾ ਬਣੇ ਹੋਏ ਸੁੰਦਰ
ਸਾਡੇ ਕਾਨ
ਗੁਰਬਿੰਦ ਜੀ ਕਹਿੰਦੇ ਮੈਨੂੰ ਤਾਂ ਭਾਈ ਉਹ ਸੋਹਣੇ ਨਹੀਂ ਲੱਗਦੇ ਉਹ ਤਾਂ ਸਾਊਥ ਸੂਰਤ ਨੂੰ ਭੰਨ ਕਰਕੇ ਤਾਂ ਪਰਮੇਸ਼ਰ ਨੇ ਜਿਹੜੀ ਸ਼ਕਲ ਬਣਾਈ ਉਹਨੂੰ ਵਿਗਾੜ ਰਹੇ ਹੈ ਦੂਸਰਾ ਦਾਦੇ ਕਾਨ ਜਿਉਂ ਜਿਵੇਂ ਸੜਿਆ ਹੋਇਆ ਜੰਗਲ ਹੁੰਦਾ ਹੈ ਸੜੇ ਹੋਏ ਜੰਗਲ ਦੇ ਉੱਤੇ ਸਵਾਹ ਹੀ ਸਵਾਹ ਪਈ ਹੁੰਦੀ ਹੈ ਇਸ ਪ੍ਰਕਾਰ ਦਿਸ਼ਿਆਂ ਦੀ ਇੱਛਾ ਰੂਪੀ ਸਵਾਹ ਹੀ ਉਹਨਾਂ ਤੇ ਹੁੰਦੀ ਰਹੀ ਹੈ ਸਾਰੇ ਜੰਗਲ ਦੀਆਂ ਹੀ ਸਾਨੂੰ ਪ੍ਰਤੀਤ ਹੁੰਦੇ ਹਨ
ਜਿਨ ਮਨ ਨਾਹੀ ਨਾ
ਦੂਸਰਾ ਦਾਦੇ ਕਾਨ ਜਿਉਂ ਇੱਕ ਤਾਂ ਸਾਲ ਸਿੰਘ ਕਾਮੀ ਵੇਲੇ ਹੁੰਦੇ ਖੜੇ ਹੁੰਦੇ ਆ ਉਸਨੂੰ ਛਿੰਨ ਤੇ ਜਿੱਥੇ ਲਿਸਕ ਦੇ ਹੁੰਦੇ ਆ ਇਸ ਪ੍ਰਕਾਰ ਦੀਆਂ ਸਾਲ ਸਿੰਘ ਜਿਸਨੇ ਦਾਦੇ ਕਾਨ ਜਿਉਂ ਉਹ ਖੜੇ ਹੋਏ ਕਾਨੇ ਵੀ ਮਿਲਾਂ ਖੜਗੇ ਤੇ ਉੱਤੋਂ ਲਿਸਕਦੇ ਹਨ ਅੰਦਰੋਂ ਕਾਨ ਆਦਕਾਂ ਦੇ ਨਾਲ ਖੜੇ ਹੋਏ ਕਾਨੇ ਵੀ ਮਿਆਈ ਹਨਗੇ ਤੇ ਅੰਦਰ ਪਿਆਰ ਨੀ ਹੈ ਖੁਸ਼ ਹਨਗੇ ਪ੍ਰੇਮ ਦਾ ਰਸ ਨੀ ਉਹਨਾਂ ਦੇ ਅੰਦਰ ਖੜੇ ਕਾਨੇ ਵੀ ਮਿਆਈ ਹੈ ਤੇ ਇੱਕ ਖੜੇ ਕਾਨੇ ਦੀ ਸਵਾਹ ਹੁੰਦੀ ਹੈ ਉਹਨੇ ਬਣੇ ਕਾਨਾ ਸਾਬਤ ਪ੍ਰਤੀਤ ਹੁੰਦਾ ਤੇ ਹੁੰਦੀ ਸਵਾਹ ਹੱਥ ਪਾਇਆ ਤੋਂ ਕਾਨਾ ਵੀ ਹੁੰਦਾ ਇਸੇ ਪ੍ਰਕਾਰ ਖੜੇ ਹੋਏ ਹੈ ਉਹ ਕਾਨੇ ਵੀ ਮਿਆਈ ਹਨਗੇ ਦੂਸਰਿਆਂ ਦੇ ਨਾਲ ਸਾਰੇ ਸੌ ਹੋਏ ਹੋਏ ਹਨ
ਇਹਨ ਮਨ ਨਾਹੀ
ਨਾਮ ਪਰਮੇਸ਼ਰ ਦਾ ਨਾਮ ਇਹਨਾਂ ਨੂੰ ਕੀ ਵੇਖ ਕਰੋਗੇ ਤੁਸੀਂ
ਕਬੀਰ ਐਸਾ ਏਕ ਆਦਿ
ਜੀ ਕਹਿੰਦੇ ਇਹੋ ਜਿਹਾ ਕੋਈ ਕੱਢਾ ਹੀ ਹੈ ਭਾਈ ਦੁਰਲੱਭ ਹੈ
ਜੀਵਤ ਨਿਰਕਤ ਹੋ
ਜਿਹੜਾ ਜੀਵਤ ਭਾਵ ਤੋਂ ਮਰੇ ਇੱਕ ਕੌਣ ਹੈ ਪੂਰਨ ਗਿਆਨਵਾਨ ਹੈ ਤੇ ਅੱਧਾ ਕੌਣ ਹੈ ਜਿਗਿਆਸੂ ਕਿਉਂਕਿ ਉਹਦੇ ਅੰਦਰ ਸੰਸੇ ਜੇ ਬਣੇ ਰਹਿੰਦੇ ਹੈ ਇਸ ਕਰਕੇ ਅੱਧਾ ਹੈ ਬਖੇਬ ਦੇ ਸਾਹਿਬ ਚ ਚੰਗਾ ਹੈ ਸੰਸੇ ਪਰਦੇ ਬਣੇ ਹੋਏ ਇਸ ਕਰਕੇ ਅੱਧਾ ਹੈ ਤੇ ਗਿਆਨਵਾਨ ਸੰਸਿਆ ਨੂੰ ਸਾਰਿਆਂ ਤੋਂ ਰਹਿਤ ਹੈ ਇਸ ਕਰਕੇ ਇੱਕ ਪੂਰਨ ਹਨ ਜੋ ਸੱਗਾ ਜਿਗਿਆਸੂ ਹੈ
ਜੋ ਜੀਵਤ ਮਿਰਤਕ ਹੋ
ਜਿਹੜੇ ਜੀਵ ਭਾਵ ਤੋਂ ਮਰਨ ਵਾਲੇ ਜੀਵ ਪੁਣੇ ਦਾ ਤਿਆਗ ਕਰਨ ਵਾਲੇ ਕੋਈ ਕਹਿ ਜਾਂਦਾ ਜਿਗਿਆਸੂ ਹੈ ਗਿਆਨਵਾਨ
ਮੇਰੇ ਪੈ ਹੋਏ ਕਹਿ ਗੁਣ ਰਵੇ
ਨਿਰਭਾਉ ਹੋ ਜਾਂਦੇ ਜੋ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਦੇ ਆ
ਤਦ ਦੇਖੋ ਤਦ
ਸੋ ਪਰਮੇਸ਼ਰ ਨੂੰ ਮੈਂ ਦ੍ਰਿਸ਼ਟੀ ਚ ਦਿਸਦਾ ਹੈ
ਕਬੀਰ ਜਾ ਜਨ ਹੋ
ਕੋਈ ਆਦਮੀ ਕਹਿੰਦੇ ਸੀ ਕਿ ਫਲਾਨਾ ਮਰ ਜਾਣਾ ਚਾਹੀਦਾ ਮਰ ਗਿਆ ਹੈ ਕਬੀਰ ਜੀ ਕਹਿੰਦੇ ਹਨ
ਕਬੀਰ ਜਾ ਦਿਨ ਹੋ
ਕਹਿੰਦਾ ਜਦੋਂ ਦਾ ਮੈਂ ਮਰ ਗਿਆ
ਹਾਂ
ਆਨੰਦ ਹੋ ਗਿਆ ਕਹਿੰਦਾ ਹਾਂ ਹੰਕਾਰ ਮੇਰਾ ਮਰ ਗਿਆ ਨਾ ਪ੍ਰੇਮੀਓ ਮੈਂ ਜੋ ਬਣਿਆ ਬੈਠਾ ਸੀ ਦੇਹ ਦੇ ਸਹਿਤ ਆਪਣੇ ਆਪ ਨੂੰ ਮੈਂ ਦੇਹ ਕਹਿੰਦਾ ਸੀ ਮੈਂ ਸੂਖ ਦੇ ਹਾਂ ਮੈਂ ਸਕੂਨ ਦੇ ਹਾਂ ਮੈਂ ਹੰਕਾਰ ਦੇ ਹਾਂ ਹੰਕਾਰ ਜੋ ਉਹਨਾਂ ਮੇਰਾ ਮਰ ਗਿਆ ਹੈ ਮਹਾਨ ਤੋਂ ਪਿੱਛੇ ਹੋਣੇ ਕਰਕੇ ਆਨੰਦ ਵਾਹਿਗੁਰੂ ਦਾ ਪ੍ਰਗਟ ਹੋ ਗਿਆ ਹੈ ਸਾਨੂੰ
ਮਿਲਿਓ ਪ੍ਰਭ ਆਪਣਾ
ਭਾਈ ਇਸ ਪ੍ਰਕਾਰ ਵਧੇਰੇ ਮੁਕਤੀ ਦੀ ਪ੍ਰਾਪਤੀ ਹੋ ਗਈ ਤੇ ਮੇਰੇ ਭਾਈ ਪ੍ਰਭੂ ਆਪਣਾ ਆਤਮਾ ਰੂਪ ਪ੍ਰਾਪਤ ਹੋ ਗਿਆ ਹੈ
ਸੰਗੀ ਭਜ ਹੈ
ਗੋਬਿੰਦ ਸਾਡੇ ਸੰਗਤ ਕਰਨ ਵਾਲੇ ਹਨ ਉਹ ਵੀ ਗੋਬਿੰਦ ਦਾ ਭਜਨ ਕਰਨਾ ਕਬੀਰ ਮੁਕਤ ਹੋ ਗਿਆ ਮਹਾਰਾਜ ਨਾਲ ਮਿਲ ਗਿਆ ਅਸੀਂ ਵੀ ਮੁਕਤ ਹੋ ਜਾਂਦੇ ਸਾਡੇ ਸੰਗੀ ਦੇ ਇੰਦਰੇ ਹੈ ਮਨ ਆਲਕ ਹੈ ਇਹ ਵੀ ਹੁਣ ਗੋਬਿੰਦ ਦਾ ਭਜਨ ਕਰਨ ਚ ਲਾਏ ਹੋਏ ਸਾਡੇ
ਕਬੀਰ ਸਭ ਤੇ ਹਮ ਬੁਰੇ
ਸਾਹਿਬ ਜੀ ਕਹਿੰਦੇ ਆ ਭਾਈ ਅਸੀਂ ਸਾਰਿਆਂ ਨਾਲੋਂ ਬੁਰੇ ਹਾਂ
ਹਮ ਤਾਜ ਭਲੋ ਸਭ ਕੋਈ
ਸਾਨੂੰ ਛੱਡ ਕੇ ਸ਼ੁੱਧ ਸਭ ਕੋਈ ਭਲਾ ਹੈ
ਜਿਨ ਐਸਾ ਕਰ
ਗਰੀਬੀ ਧਾਰਨ ਕੀਤੀ ਉਹਨੇ ਇਸ ਪ੍ਰਕਾਰ ਦਾ ਵਿਚਾਰ ਬੁਝਣਾ ਕੀਤਾ ਸਮਝਿਆ ਹੈ
ਹਮਾਰਾ
ਭਾਈ ਉਸ ਨੂੰ ਆਪਣਾ ਸੱਜਣ ਮਿੱਤਰ ਸਮਝਦੇ ਹਾਂ ਸਾਡਾ ਮਿੱਤਰ ਉਹ ਹੈ ਜਿਹੜਾ ਆਪਣੀ ਹੰਕਤਾ ਨੂੰ ਛੱਡ ਕੇ ਰਹੇ ਦੁਨੀਆਂ ਵਿੱਚ ਇਸੇ ਪ੍ਰਕਾਰ
ਕਬੀਰ ਸਭ ਤੇ ਹਮ
ਬੁਰੇ ਸਾਹਿਬ ਜੀ ਕਹਿੰਦੇ ਹੰਕਤਾ ਮਮਤਾ ਵਾਲੇ ਜਿਹੜੇ ਜੀਵ ਹੈ ਉਹ ਸਾਰਿਆਂ ਤੋਂ ਭਾਈ ਬੁਰੇ ਹਨ
ਹਮ ਤਾਜ ਭਲੋ ਸਭ ਕੋਈ
ਹੰਕਤਾ ਮਮਤਾ ਛੜਕੋ ਸਭ ਕੋਈ ਭਲੇ ਹੈ ਉਹ ਹੰਕਤਾ ਮਮਤਾ ਜਿਹਨਾਂ ਦੀ ਮਿਲ ਗਈ ਹੈ
ਐਸਾ ਕਰ
ਹੰਕਤਾ ਮਮਤਾ ਦਾ ਤਿਆਗ ਕਰਕੇ ਐਸਾ ਆਤਮਨੰਦ ਸਰੂਪ ਜੋ ਦੇਖੋ ਸੋ ਏਕ ਆਤਮਾ ਨਹੀਂ ਦੈਤ ਕਾ ਨਾਮ ਕੋਈ ਨੂੰ ਬੁਝਣਾ ਕੀਤਾ ਸਮਝਿਆ ਹੈ
ਹਮਾਰਾ
ਭਾਈ ਲੋਕ ਪ੍ਰਲੋਕ ਦਾ ਸੱਜਣ ਹੋਈ ਹੈ ਸਮਝਦੇ ਹਾਂ
ਕਬੀਰ ਆਈ ਬੁਝੈ
ਕਬੀਰ ਸਾਹਿਬ ਜੀ ਕਹਿੰਦੇ ਹਨ ਮਾਇਆ ਮੈਨੂੰ ਵੀ ਮੋਹਿਤ ਕਰਨ ਵਾਸਤੇ ਆਈ ਸੀ
ਅੰਤ ਕਰੇ
ਕਰੇ ਟਾਈਮ ਮਨਾਉਣ ਵਾਲੀ ਸਰਦਾਰਨੀ ਰਾਣੀ ਬਣ ਕੇ ਆ ਗਈ ਕਦੇ ਮੇਰੀ ਜਿਹੜੀ ਕੁੰਭ ਸੀ ਉਹ ਸੋਨੇ ਦੀਆਂ ਮੋਹਰਾਂ ਕੱਢ ਦਿੱਤੀਆਂ ਕਦੇ ਮੇਰੀ ਜਿਹੜੀ ਨਲੀਆਂ ਤੇ ਹੋਣਾਈ ਕੁਨਾਈ ਸੀ ਉਹ ਮੋਹਰਾਂ ਨਾਲ ਹੀ ਭਰ ਦਿੱਤੀ ਕਦੇ ਨਲੀਆਂ ਹੀ ਸੋਨੇ ਦੀਆਂ ਬਣਾ ਦਿੱਤੀਆਂ ਕਦੇ ਕਹਿਣ ਲੱਗੀ ਮੇਰੀ ਟਾਣੀ ਪਹਿਲਾਂ ਬਣ ਗਈ ਮੇਰੇ 100 ਰੁਪਇਆ ਲੈ ਗਿਆ ਤੂੰ ਬੜੇ ਨਿਵਾਸ ਕਰਕੇ ਮੇਰੇ ਕੋਲ ਆਈ ਸੀ
ਅਮਰਾਸੇ ਗੁਰ ਆਪਣੇ
ਉਸਦੇ ਪਾਸੋਂ ਆਪਣੇ ਗੁਰੂ ਰਾਮਾਨੰਦ ਜੀ ਨੇ ਸਤਿਗੁਰੂ ਨਾਨਕ ਦੇਵ ਜੀ ਨੇ ਸਾਨੂੰ ਤਾਂ ਰੱਖ ਲਿਆ ਉਸ ਮਾਇਆ ਤੋਂ ਅਖੀਰ ਮੈਂ ਕਾਫੀ ਕਾਨੋ ਕਾਫੀ ਕਾਟ ਕੂਟ ਕੇ ਦਾਰੀ ਉਹਨੂੰ ਫਿਰ ਮੱਥਾ ਟੇਕਿਆ ਹਾਰ ਮੰਨ ਕੇ ਇਸ ਪ੍ਰਕਾਰ ਵਿਸ਼ਨੂੰ ਦੀ ਨਿਰਾਦਰੀ ਕਰਾਈ ਸੀ ਪਹਿਲਾਂ ਇੱਕ ਸ਼ਾਹੂਕਾਰ ਦੇ ਘਰ ਗ੍ਰੰਥ ਬਣ ਕੇ ਜਾ ਰਹੇ ਸੀ ਤੇ ਸਰਦਾਰਨੀ ਬਣ ਕੇ ਉਹਦੇ ਚਲੀ ਗਈ ਸੋਨੇ ਦੇ ਭਾਂਡਿਆਂ ਚ ਪਾਣੀ ਪੀ ਰਹੇ ਸ਼ਾਹੂਕਾਰ ਕਹਿਣ ਲੱਗਾ ਮਹਾਰਾਣੀ ਜੀ ਇੱਥੇ ਕਰਾਪ ਕਰ ਲਓ ਕਹਿੰਦੇ ਹਾਂ ਦੁਬਾਰਾ ਭੁਸਣਾ ਜੇ ਭਰਿਆ ਪਾਉਂਦੇ ਜਿਸ ਚਵਾਲੇ ਨੂੰ ਵਿਸ਼ਨੂੰ ਭਗਵਾਨ ਸੰਤ ਬਣੇ ਰਹਿੰਦੇ ਸੀ ਕਹਿੰਦੀ ਆਹ ਚਵਾਲਾ ਪਸੰਦਾ ਪਰ ਇੱਥੇ ਮਨੁੱਖ ਰਹਿੰਦੇ ਆ ਕਹਿੰਦੇ ਜੀ ਇਹਨੂੰ ਹੋਰ ਥਾਂ ਕਰ ਦਿੰਦੇ ਆ ਹੋਰ ਥਾਂ ਕਰਨ ਵਾਸਤੇ ਜਦੋਂ ਪੁੱਛਿਆ ਸੰਤ ਜੀ ਕਹਿੰਦੇ ਤੁਸੀਂ ਹੋਰ ਚਵਾਲੇ ਚ ਹੋ ਜਾਓ ਕਹਿੰਦੇ ਵੀ ਤੁਹਾਡੇ ਨਾਲ ਅਸੀਂ ਪਰਮ ਕੀਤਾ ਸੀ ਫੇਰ ਹੀ ਇਸੇ ਚਵਾਲੇ ਚ ਰਹਾਂਗੇ ਉਹ ਬੁੜਾ ਕਹਿੰਦਾ ਪਰਮ ਤਾਂ ਤੇ ਮੈਂ ਕੀਤਾ ਸੀ ਬਾਬਾ ਜੀ ਪਰ ਔਕੜ ਬਣੀਆਂ ਰਾਣੀ ਦੇ ਪਸੰਦਾ ਚਵਾਲਾ ਮੁੰਡੇ ਕਹਿੰਦੇ ਉਹ ਸਾਧ ਬਣ ਕੇ ਮੇਲ ਕਰਦਾ ਬਾਹੋਂ ਫੜ ਕੇ ਚੌਲ ਉਬਾਲਦੇ ਸੀ ਉਹ ਪਿੱਛ ਸੜੇ ਪਰਨੇ ਚ ਪਾ ਕੇ ਭਿੱਜਿਆ ਚੌਲਾਂ ਵਿੱਚ ਜਿਹਾ ਨੂੰ ਬਾਹਰ ਕਰਤਾ ਉਹ ਆਉਂਦੇ ਹੋਏ ਅਲੋਪ ਹੋ ਗਏ ਤੇ ਲੱਛਮੀ ਨੇ ਬੜਾ ਮਖੌਲ ਕੀਤਾ ਕਹਿੰਦੇ ਕਿਉਂ ਵੇਖਿਓ ਤੇਰੇ ਭੱਜ ਜਿਹੜੇ ਸੀ ਇਹ ਕਹਿਣ ਲੱਗੇ ਭਗਵਾਨ ਜੀ ਕਹਿੰਦਾ ਚੰਗਾ ਮੇਰਾ ਭੱਜ ਨਹੀਂ ਹੋ ਗਿਆ ਉਸ ਵੇਲੇ ਰਾਣੀ ਬਣ ਕੇ ਜੋ ਕਬੀਰ ਕੋਈ ਆਈ ਕਬੀਰ ਫਿਰ ਨੱਕੋਂ ਕਾਠੀ ਕਾਨੋ ਕਾਠੀ ਕਾਟ ਕੁੱਟ ਕੇ ਦਾਰੀ ਸੂਖ ਦੋ ਸਾਹਿਬ ਉਹਨੂੰ ਨੱਕ ਕੰਨ ਵੜਦਾ ਸੀ ਤੇ ਮੂੰਹ ਹੀ ਮਾਰ ਕੇ ਕਿਸੇ ਨੇ ਕਾਰ ਖੋਲ ਦਿੱਤੀ ਸੀ ਉਹ ਰੋਂਦੀ ਨੱਕ ਕਣਕ ਬਣਾ ਕੇ ਚਲੀ ਗਈ ਸੀ ਕਹਿੰਦੇ ਵੇਖਿਆ ਮੇਰਾ ਭਗਤ ਕਿਹਾ ਜਿਹਾ ਸੀ ਕਿਉਂ ਆਪਣੇ ਕੀ ਕੱਲ ਸੰਗੀ ਪਰਖ ਲਕਸ਼ਮੀ ਤੇ ਨਰਾਇਣ ਦੀ ਹੋਈ ਸੀ ਉਹ ਸਾਖੀ ਬਾਬਤ ਕਹਿੰਦੇ ਹੁਣ ਜ਼ਿਕਰ ਕਰਦੇ
ਕਬੀਰ ਆਈ ਮੁਝੇ ਤਹਿ
ਕਬੀਰ ਜੀ ਕਹਿੰਦੇ ਮੇਰੇ ਪਾਸ ਵੀ ਆਈ ਸੀ
ਅੰਤ ਕਰੇ ਕਰ
ਕਦੇ ਤਾਣੀ ਮਨੋਹਾਰੀ ਬਣ ਕੇ ਕਦੇ ਰਾਣੀ ਬਣ ਕੇ ਰਥਾਂ ਦੇ ਚੜ ਚੜ ਕੇ
ਹਮ ਰਾਖੀ ਗੁਰ ਆਪਣੇ
ਆਪਣੇ ਸਤਿਗੁਰਾਂ ਭਾਈ ਸਾਨੂੰ ਰੱਖ ਲਿਆ ਹੈ
ਹੁਣ ਤੀਨੋ ਆਦੇ
ਹੁਣ ਸਾਨੂੰ ਸਗੋਂ ਨਮਸਕਾਰ ਕੀਤੀ ਬੰਦਨਾ ਕੀਤੀ ਅਸੀਂ ਉਹਨਾਂ ਸਤਿਗੁਰਾਂ ਨੂੰ ਨਮਸਕਾਰ ਕਰਦੇ ਹਾਂ ਜਿਹਨਾਂ ਨੂੰ ਸਾਨੂੰ ਰੱਖਿਆ ਹੈ ਉਹ ਉਸਨੂੰ ਆਪ ਉਪਦੇਸ਼ ਸੰਸਕ੍ਰਿਤ ਦੇ ਆਦੇਸ਼ ਨਾਲ ਉਪਦੇਸ਼ ਦਾ ਵੀ ਹੈ ਉਹਨੂੰ ਉਪਦੇਸ਼ ਦਿੱਤਾ
ਕਬੀਰ ਸੋਈ ਮਾਰੀ ਹੈ
ਸੋਈ ਮਾਰੀ ਆਪਦੇ ਬੱਚੇ ਨੂੰ ਕੁੱਟ ਰਹੀ ਸੀ ਕਹਿੰਦੀ ਤੈਨੂੰ ਮਾਰ ਦੂੰ ਜਾਨੋ ਤੇ ਮੇਰੇ ਅੱਖੇ ਨਹੀਂ ਲੱਗਦਾ ਸੁਣ ਕੇ ਕਬੀਰ ਸਾਹਿਬ ਦੀ ਸਿੱਖਿਆ ਦਿੰਦੇ ਹਨ
ਕਬੀਰ ਸੋਈ ਮਾਰੀ ਹੈ
ਕਬੀਰ ਜੀ ਕਹਿੰਦੇ ਉਸ ਨੂੰ ਮਾਰਨਾ ਚਾਹੀਦਾ ਹੈ ਮਰਨ ਕਰਕੇ ਸੁੱਖ ਦੀ ਪ੍ਰਾਪਤੀ ਹੋਵੇ ਉਹ ਕੌਣ ਹੈ ਅਗਿਆਨ ਉਹ ਕੌਣ ਹੈ ਹੰਕਾਰ ਉਹ ਕੌਣ ਹੈ ਵਕਾਰ ਹੰਕਾਰਾਂ ਨੂੰ ਵਕਾਰ ਨੂੰ ਅਗਿਆਨ ਨੂੰ ਮਾਰਨਾ ਚਾਹੀਦਾ ਜਿਸਦੇ ਮਰਨੇ ਕਰਕੇ ਸੁੱਖ ਦੀ ਪ੍ਰਾਪਤੀ ਹੋਵੇ
ਪਲੋ ਪਲੋ ਸਭ ਤੋਂ ਕਹੇ
ਜਿਸ ਹੰਕਾਰ ਦੇ ਮਰਨੇ ਕਰਕੇ ਅਗਿਆਨ ਦੇ ਮਰਨੇ ਕਰਕੇ ਭਲੇ ਕੰਮ ਕਰਨੇ ਕਰਕੇ ਭਲਾ ਹੀ ਸਭ ਕੋਈ ਕਹਿੰਦਾ ਹੈ
ਗੁਰੂ ਨਾ ਮਾਨੈ
ਤੂੰ ਆਦਮਾਂ ਦਾ ਦੁੱਖ ਜੰਮਣ ਮਰਨ ਦਾ ਉਹਦੀ ਮਿਲਤੀ ਤੋਂ ਹੋਈ ਤੋਂ ਬਾਅਦ ਕੋਈ ਬੁਰਾ ਨਹੀਂ ਮੰਨਦਾ ਸਭ ਕੋਈ ਕਹਿੰਦੇ ਚੰਗਾ ਹੋਇਆ
ਕਬੀਰ ਰਾਤੀ ਹੋਵੇ ਕਾਲੀਆਂ
ਸਾਹਿਬ ਜੀ ਕਹਿੰਦੇ ਰਾਤਾਂ ਕਾਲੀਆਂ ਮੱਖੀਆਂ ਦੀਆਂ ਹੁੰਦੀਆਂ ਹਨ
ਲਾਰੇ ਉਭੇ ਜੰਗ
ਵਾਲੇ ਜਿਹੜੇ ਪਾਪੀ ਆਦਮੀ ਨੇ ਉਹ ਰਾਤ ਨੂੰ ਖੜੇ ਹੋ ਜਾਂਦੇ ਉਸ ਵੇਲੇ
ਲੈ ਪਾਹੇ ਉਸ ਧਾਵ
ਤੇ ਪਾਹੇ ਰਾਤਾਂ ਨੂੰ ਉੱਠ ਕੇ ਦੌੜਦੇ ਹੈ
ਇਹ ਜਾਨ ਮਾਰੇ ਭਗਵਾਨ
ਉਹ ਧਾਵ ਲੈ ਕੇ ਲੋਕਾਂ ਨੂੰ ਫਸਾਬ ਪਾ ਕੇ ਫੰਜਾਂ ਚ ਮਾਰ ਦਿੰਦੇ ਕੁੜੱਕੀਆਂ ਚ ਪਾ ਪਾ ਕੇ ਕਿਉਂ ਜਾਣਿਆ ਕਰੋ ਸਾਸ ਨੀ ਇਹ ਭਗਵਾਨ ਦੇ ਮਾਰੇ ਹੋਏ ਜਾਣੋ ਇਹ ਆਦਮੀ ਜਿਹੜੇ ਪਾਪੀ ਆਦਮੀ ਇਸੇ ਪ੍ਰਕਾਰ ਉਹ ਜਿਉਂਦੇ ਨੀ ਸਮਝਣੇ ਚਾਹੀਦੇ ਰੱਬ ਦੇ ਮਾਰੇ ਹੋਏ ਹੈ ਜਿਹੜੇ ਕੁਕਰਮਾਂ ਚ ਲੱਗੇ ਹੋਏ ਹੈ ਕਦੇ ਵੀ ਚੰਗਾ ਕੰਮ ਨੀ ਜਿਹੜੇ ਕਰਦੇ
ਕਬੀਰ ਰਾਤੀ ਹੋਵੇ ਕਾਲੀਆਂ
ਕਹਿੰਦੇ ਜਦੋਂ ਪਾਪਾਂ ਦੀਆਂ ਅੱਖਾਂ ਰੂਪੀ ਕਾਲੀਆਂ ਰਾਤਾਂ ਹੁੰਦੀਆਂ ਹਨ
ਕਾਲੇ ਉਭੇ ਜੰਤ
ਉਸ ਵੇਲੇ ਕਾਲੇ ਜਿਹੜੇ ਪਾਪੀ ਜੰਤ ਹੈ ਉਹਦੇ ਹਰ ਵਾਰ ਕਿਸ਼ਤ ਖੜੇ ਰਹਿੰਦੇ ਹਨ
ਮੈਂ ਸਾਹੇ ਉਸ
ਧਾਰ ਸਮੇਂ ਦੀ ਉਹ ਕੌਣ ਵਾਸਤੇ ਲੋਕਾਂ ਨੂੰ ਮੋਹਿਤ ਕਰਨ ਵਾਸਤੇ ਵਕਾਰਿਆਂ ਰੂਪੀ ਸਾਹੇ ਪਤੰਗ ਰੂਪੀ ਸਾਹੇ ਤੇ ਗੁਰਮਤ ਰੂਪੀ ਫਾਹੇ ਲੈ ਕੇ ਉਸ ਕੇ ਦੌੜਦੇ ਹਨ
ਇਹ ਜਾਨ ਮਾਰੇ ਭਗਵਾਨ
ਉਹ ਸਭ ਨੂੰ ਵੀ ਭਗਵਾਨ ਜੀ ਜਾਨੋ ਹੀ ਮਾਰੇ ਸਮਝ ਲਓ ਐਸੇ ਗੋਰਖ ਪੁਰਖ ਜਿਹੜੇ ਹਨ
ਚੰਗਲ ਦਾ ਦਰਵਾ
ਭਾਈ ਜੀ ਇੱਕ ਸਾਧੂ ਸੀ ਬੜੇ ਮਹਾਂਪੁਰਖ ਨੇ ਇੱਕ ਉਹਨੂੰ ਵੇਖ ਕੇ ਸਿਫਤ ਕਰਦੇ ਹਨ ਕਬੀਰ ਜੀ ਕਹਿੰਦੇ ਭਾਈ ਆ ਚੰਗਲ ਦਾ ਬੂਟਾ ਜਿਹੜਾ ਹੈ ਬੜਾ ਸੋਹਣਾ ਹੈ
ਦੇੜਿਓ ਧਾਤ ਪਲਾ
ਜਿਹਦੇ ਬਾਰੇ ਸੱਖੀ ਪਲਾਹਾਂ ਦੀ ਪਲਾਹਾਂ ਦੀ ਸੱਖੀ ਦਾ ਬਣਿਆ ਹੋਇਆ ਹੈ ਸੱਖੀ ਹੁੰਦੀ ਹੈ ਉਹ ਸਭ ਸਮੇਂ ਜੀ ਇਕੱਠੇ ਜਿੱਥੇ ਖਿੱਚਰੇ ਹੋਣ ਉਹਨਾਂ ਦੇ ਤਾਂ ਧੱਕੀ ਕਹੀ ਜਾਂਦੀ ਨੇ ਧੱਕੀ ਵਾਲੇ ਰਾਜੇ ਵਾਲੇ ਸੰਤ ਬਣਦੇ ਸੀ ਪਹਿਲਾਂ ਫਿਰ ਉਹ ਗਿਆਨ ਸਿੰਘ ਆਪਦਾ ਕਬਜ਼ਾ ਕਰ ਲਿਆ ਕਿ ਨਹਿਰ ਤੇ ਆਬਾਦ ਹੋਏ ਇਸ ਪ੍ਰਕਾਰ ਉਹ ਜਿਹੜੇ ਧਾਤ ਪਲਾਸ ਧੱਕੀ ਪਲਾਹਾਂ ਦੀ ਵਿੱਚ ਜਿਹੜਾ ਹੋਇਆ ਹੋਵੇ ਜਾਂ ਨਰਮ ਦੀਨ ਦਾ ਸ਼ਬਦ ਸਮਝਣਾ ਪਲਾ ਜਿਹੜਾ ਹੈ ਇਹ ਨਕਲੀ ਖੁਸ਼ ਹੁੰਦੀ ਹੈ ਤੇ ਧੱਕ ਜਿਹੜਾ ਉਹਦੇ ਕੋਮਲ ਪੱਤਰੇ ਹੁੰਦੇ ਹੈ ਤੇ ਉਹ ਨਰਮ ਦੀਨ ਦਾ ਹਿਸਾਬ ਸਮਝਣਾ ਇਹਨਾਂ ਦਾ
ਕੋਈ ਕੀ ਚੰਦਨ ਹੋਏ ਰਹੇ
ਉਹ ਵੀ ਜਿਹੜੇ ਦਰਸ਼ਾ ਚੰਦਨ ਹੋ ਰਹਿੰਦੇ ਹਨ
ਅਤੇ ਜੋ ਚੰਦਨ ਪਾਸ
ਚੰਦਨ ਦੇ ਪਾਸ ਵੱਸਦੇ ਹਨ ਇਸੇ ਪ੍ਰਕਾਰ
ਕਬੀਰ ਚੰਦਨ ਦਾ ਦਰਵਾ
ਕਹਿੰਦੇ ਚੰਦਨ ਦੇ ਬੂਟੇ ਵੀ ਨਹੀਂ ਆਈ ਮਹਾਂਪੁਰਖ ਸੰਤ ਭਗਤ ਬੜੇ ਅੱਛੇ ਹਨ ਜਿਨ੍ਹਾਂ ਦੀ ਭਗਤੀ ਰੂਪ ਮਹਿਕ
ਜਿਹੜੇ ਉਹ ਧਾਤ ਪਲਾ
ਉਹ ਚੱਕਾਂ ਦੀ ਨਹੀਂ ਆਈ ਸਭ ਸੰਗਤ ਜੀ ਕੋਮਲ ਚਿੱਤ ਵਾਲੇ ਮਹਾਂਪੁਰਖ ਜਿਗਿਆਸੂਆਂ ਕਰਕੇ ਪਲਾ ਵੀ ਨਹੀਂ ਆਈ ਜਿਹਨਾਂ ਦੇ ਚਿੱਤੋਂ ਬਣਾਉਣ ਦੁਨੀਆਂ ਤੋਂ ਸੰਸਾਰ ਨੂੰ ਕਠੋਰ ਸਮਝ ਕੇ ਉਹ ਜਾਂ ਨਰਮ ਦੀਨ ਆਦਿ ਇਸਤਰੀ ਪੁਰਸ਼ਾਂ ਦਾ ਜਾਂ ਉੱਤਮ ਅਧਿਕਾਰੀ ਤੇ ਮੱਧਮ ਅਧਿਕਾਰੀ ਰੂਪ ਪਲਾਹਾਂ ਦੀ ਧੱਕੀ ਦਾ ਜੋ ਨਰਮ ਦੀਨ ਆਦਿਕ ਜਿਗਿਆਸੂ ਜਿਹੜੇ ਹਨ ਉੱਤਮ ਉਹ ਪੁਰਖਾਂ ਦੀ ਨਹੀਂ ਆਈ ਹੈ ਤੇ ਜਿਹੜੇ ਜਿਗਿਆਸੂ ਮੱਧਮ ਹੈ ਉਹ ਇਸਤਰੀਆਂ ਦੀ ਨਹੀਂ ਆਈ ਹੈ ਇਸ ਪ੍ਰਕਾਰ ਨਰਮ ਦੀਨ ਜਿਹੜੇ ਹੁੰਦੇ ਧੱਕੀ ਪਲਾਹਾਂ ਦੀ ਇਸੇ ਪ੍ਰਕਾਰ ਸਾਧ ਸੰਗੇ ਜੀ ਉਹ ਵਿਹੜੇ ਹੋਏ ਹਨ ਉੱਤਮ ਅਧਿਕਾਰੀਆਂ ਕਰਕੇ ਤੇ ਮੱਧਮ ਅਧਿਕਾਰੀਆਂ ਕਰਕੇ ਉੱਤਮ ਅਧਿਕਾਰੀ ਉਹ ਹੁੰਦੇ ਜਿਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਾ ਹੋਰ ਇੱਛਾ ਨਾ ਹੋਵੇ ਮੱਧਮ ਅਧਿਕਾਰੀ ਹੁੰਦੇ ਨਾਲ ਦੁਨੀਆਂ ਦੇ ਸੁੱਖ ਚਾਹੁੰਦੇ ਨੇ ਰੱਬ ਦੀ ਪ੍ਰਾਪਤੀ ਚਾਹੁੰਦੇ ਨੇ ਉਹਨਾਂ ਕਰਕੇ ਉਹ ਬਣੇ ਹੋਏ ਹਨ
ਕੋਈ ਧੀ ਚੰਦਨ ਹੋਏ
ਉਹ ਵੀ ਸਾਧ ਸੰਗਤ ਜੀ ਚੰਦਨ ਮਾਰੇ ਦੇ ਭਗਤ ਰੂਪ ਹੋ ਰਹੇ ਹਨ
ਅਤੇ ਜੋ ਚੰਦਨ ਪਾਏ
ਭਗਤਾਂ ਦੇ ਪਰਮੇਸ਼ਰ ਦੇ ਪਾਸ ਵੱਸਦੇ ਹਨ ਉਹ ਵੀ ਭਾਵ ਭਗਤੀ ਕਰਕੇ ਨਿਹਾਲ ਹੋ ਜਾਂਦੇ ਹਨ
ਕਬੀਰ ਬਾਸ ਬਡਾਈ ਬੂਬਿਆ
ਬਾਸ ਰੂਪ ਨੀ ਮਹਿਕ ਪੈਂਦੀ ਚੰਦਨ ਦੀ ਕਹਿੰਦੇ ਜਿਹੜਾ ਬਾਂਸ ਹੈ ਉਹ ਆਪਣੇ ਵੱਡੇ ਕੋਨੇ ਵਿੱਚ ਡੁੱਬ ਗਿਆ ਹੈ। ਬਾਂਸ ਦੀ ਮਿਸਾਲ ਕਹਿੰਦੇ ਜੀ ਇੱਕ ਤਾਂ ਸਰਦਾ ਹੁੰਦੀ ਹੈ, ਇੱਕ ਸਾਲ ਸੰਗਤ ਜੀ ਗੰਢਾ ਹੁੰਦੀ ਹੈ, ਇੱਕ ਵਿੱਚੋਂ ਕੋਲਾ ਹੁੰਦਾ ਹੈ, ਇੱਕ ਸਾਲ ਸੰਗਤ ਜੀ ਵੱਡਾ ਕੋਲਾ ਉਹਦੇ ਕੰਡਾ ਚੌਥਾ ਤੇ ਪੰਜਵਾਂ ਕੋਲ ਕਾਪੀ ਹੁੰਦਾ। ਇਹ ਪੰਜ ਦੂਸ਼ਣ ਹੋਣੇ ਕਰਕੇ ਚੰਦਨ ਦੀ ਵਾਸ਼ਨਾ ਬਾਂਸ ਕੀ ਨਹੀਂ ਕਰਦੀ। ਇਸੇ ਪ੍ਰਕਾਰ ਜਿਸ ਪੁਰਸ਼ ਦੇ ਅੰਦਰ ਵਰਨਾ ਸਰਵਾਂ ਦੀਆਂ ਕੰਢਾਂ ਹੈ ਕਿ ਮੈਂ ਖਦਾਨੇ ਵਰਨ ਦਾ ਖਦਾਨੇ ਗੋਦ ਦਾ ਹਾਂ, ਇਹ ਗੰਢਾਂ ਹਨ ਤੇ ਕੋਲਾ ਧਾਰਨ ਸ਼ਕਤੀ ਤੋਂ ਜੀਣਾ ਹੈ। ਜੋ ਬਚਨ ਸੁਣਦਾ ਸਤਸੰਗ ਚੋਂ ਧਾਰਨ ਨਹੀਂ ਕਰ ਸਕਦਾ ਤੇ ਸ਼ਰਤਾਂ ਦੀ ਈਰਖਾ ਦੀਆਂ ਸ਼ਰਤਾਂ ਦੀ ਖੂਬੀਆਂ ਰਹਿੰਦੀਆਂ ਹੋਈਆਂ। ਤੇ ਉਸੇ ਪ੍ਰਕਾਰ ਸਾਹਿਬ ਸੰਗਤ ਜੀ ਵੱਡੇ ਪੁਣੇ ਦਾ ਹੰਕਾਰ ਆ ਜੀ ਲੈਂਦੇ ਕਿ ਮੈਂ ਵੱਡਾ ਹੈ, ਚੌਥਾ ਤੇ ਪੰਜਵਾਂ ਕੋਲ ਘਾਟੀ ਹੈ, ਆਪਣੀ ਕੁਲ ਨੂੰ ਆਪ ਹੀ ਨਾਸ਼ ਕਰ ਲੈਂਦਾ ਹੈ, ਆਪੋ ਵਿੱਚ ਲੈ ਰੋਜ਼ ਪਾਈ ਰੱਖਦਾ ਹਰ ਵਕਤ। ਇਹ ਕੁਲ ਘਾਟੀ ਦੇ ਪੰਜ ਦੋਸ਼ ਹੋਣੇ ਕਰਕੇ ਬਾਂਸ ਦੀ ਨਿਆਈ ਹੰਕਾਰੀ ਆਦਮੀ ਜਿਹੜਾ ਹੈ ਉਹ ਸਤਸੰਗਤ ਦੇ ਗੁਣ ਨੀ ਧਾਰਨ ਕਰਦਾ ਭਾਵੇਂ ਰਵੇ ਸੰਗਤ ਵਿੱਚ।
ਕਬੀਰ ਬਾਂਸ ਵਡਾਈ
ਜੀ ਕਹਿੰਦੇ ਬਾਂਸ ਜਿਹਨੇ ਵਡਿਆਈ ਵਿੱਚ ਡੁੱਬ ਗਿਆ ਹੈ ਕਿ ਮੈਂ ਵੱਡਾ ਹਾਂ, ਮੇਰੀ ਦੋ ਟੋਲੀਆਂ ਜਿੰਨਾ ਬਵੰਜਾ ਉਮਰ ਦਾ ਚੰਨਣ ਮੇਰੀ ਕੀ ਰੀਸ ਕਰ ਸਕਦਾ ਹੈ।
ਸਾਰੀ
ਮਤਾਂ ਕੋਈ ਉਹ ਬਾਂਸ ਵਾਂਗੂ ਨਾ ਕਿਤੇ ਕੋਲ ਘਾਟੀ ਹੋ ਕੇ ਡੁੱਬਣਾ ਕਰੋ। ਚੰਨਣ ਦੀ ਜੜਾਂ ਚ ਚੰਨਣ ਹੁੰਦਾ ਬਾਂਸ ਦੀਆਂ ਚ, ਮੇਰੇ ਵਸਦਾ ਚੰਨਣ ਦੇ ਬਾਂਸ,
ਬਾਂਸ ਸੁਗੰਧ ਨਾ ਹੁੰਦਾ,
ਬਾਂਸ ਦੀ ਖੁਸ਼ਬੂ ਨੀ ਪੈਂਦੀ ਹੈ। ਇਹ ਪੰਜ ਦੂਸ਼ਣ ਹੋਣੇ ਕਰਕੇ, ਚਾਰ ਦੂਸ਼ਣ ਹੋਣੇ ਕਰਕੇ
ਕਬੀਰ ਦੀਨ ਗਵਾਇਆ ਦੂਨ ਸਿਓ।
ਕਬੀਰ ਸਾਹਿਬ ਜੀ ਕਹਿੰਦੇ ਹਨ ਹੇ ਭਾਈ, ਜਿਸ ਆਦਮੀ ਨੂੰ ਦੁਨੀਆਂ ਮਾਇਆ ਵਿੱਚ ਲਾ ਕੇ ਦੀਨ ਆਪਦੇ ਧਰਮ ਨੂੰ ਗਵਾ ਲਿਆ, ਧਰਮ ਛੱਡ ਦਿੱਤਾ ਜਿਹਨਾਂ ਨੇ ਮਾਇਆ ਦੇ ਪਿੱਛੇ,
ਨਾ ਚਾਲੀ ਸਾਲ
ਮਾਇਆ ਦਾ ਨਾਲ ਕਿਸੇ ਦੇ ਚੱਲੀ ਨੀ, ਧਰਮ ਛੱਡ ਕੇ ਜਿਹੜਾ ਧਰਮ ਛੋੜ ਧਰਮ ਕੋਈ ਖਾਏ, ਜਿਹਨ ਧਰਮ ਹੀ ਸਰਕਾ ਉਹ ਪਦਾਰਥਾਂ ਨੂੰ ਕੀ ਉਹਦੇ ਨਾਲ ਜਾਣਗੇ। ਦੀਨ ਪ੍ਰਲੋਕ ਦਾ ਜੋ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਪ੍ਰਲੋਕ ਵਾਸਤੇ ਸਾਧਨ ਕਰਨੇ ਸੀ ਉਹ ਮਾਇਆ ਚ ਲਾ ਕੇ ਗਵਾ ਦੇਖਾ,
ਚਾਲੀ ਸਾਲ
ਮਾਇਆ ਦੇ ਨਾਲ ਚੱਲੀ ਨੀ ਹੈ,
ਪਾਏ ਕੁਹਾੜਾ ਮਾਰਿਆ
ਆਪਦੇ ਪੈਰਾਂ ਚ ਆਪ ਹੀ ਕੁਹਾੜਾ ਮਾਰ ਲਿਆ,
ਆਪਣੇ
ਹਾਸਲ ਆਦਮੀ ਆਪਦੇ ਹੱਥਾਂ ਨਾਲ ਆਪਦੇ ਪੈਰਾਂ ਤੇ ਆਪੇ ਕੁਹਾੜਾ ਮਾਰ ਲਿਆ। ਇਸੇ ਪ੍ਰਕਾਰ ਆਪਦੇ ਹੱਥ ਕੌਣ ਮਨ ਤੇ ਗਾਫਲ ਕਾਈ ਰੂਪ ਕੁਹਾੜਾ ਹੈ ਤੇ ਆਪਣੇ ਪੈਰ ਅੰਤਾ ਕਰਨ ਦੇ ਅੰਦਰ ਆਪਣੀ ਕੁਰੀਤੀ ਦੇ ਨਾਲ ਆਪਣੀ ਕਟਾਰੀ ਆਪ ਤੋਂ ਮਾਰੀ ਨਾਲ ਆਪਣਾ ਤੀਨੋ ਸਾਥ ਆਪਣੀ ਗਾਫਲ ਪਾਈ ਵਾਲਾ ਕੁਹਾੜਾ ਆਪਣੇ ਮਨ ਨੂੰ ਹੱਥ ਦੁਆਰਾ ਆਪਣੇ ਹਿਰਦੇ ਚ ਆਪ ਹੀ ਮਾਰ ਬੈਠਾ, ਆਪ ਹੀ ਆਪਣੇ ਗੁਣਾਂ ਦਾ ਨਾਸ਼ ਕਰ ਲਿਆ।
ਗਾਫਲ ਆਪਣੇ
ਗਾਫਲ ਪਾਈ ਰੂਪ ਕੁਹਾੜਾ ਆਪਣੇ ਹੱਥੀ ਆਪਣੇ ਮਨ ਦੁਆਰਾ ਮਨ ਨੂੰ ਹੱਥ ਸੰਕਲਪ ਕਲਪ ਦੀ ਹੱਥ ਦੁਆਰਾ ਆਪਣੇ ਅੰਤਾ ਕਰਮ ਚ ਆਪ ਹੀ ਮਾਰ ਲਿਆ।
ਕਬੀਰ ਗਹਿ ਗਹਿ ਹਾਂ ਫਿਰਿਓ।
ਕਬੀਰ ਸਾਹਿਬ ਜੀ ਦੀ ਪਰਖ ਕਰਨ ਵਾਸਤੇ ਰਾਮਾਨੰਦ ਜੀ ਨੇ ਸਾਰੇ ਆਪਣੇ ਚੇਲਿਆਂ ਨੂੰ ਕਿਹਾ ਕਿ ਵੀ ਹੁਣ ਬਨਾਰਸੀ ਵਿਚ ਮੇਲਾ ਲੱਗਾ ਹੋਇਆ ਜਾਓ ਸਾਰੇ ਵੇਖ ਆਓ। ਵੇਖਣ ਵਾਸਤੇ ਸਾਰੇ ਰਾਮਾਨੰਦ ਦੇ ਚੇਲੇ ਗਏ। ਕਬੀਰ ਜੀ ਨੂੰ ਕਹਿਣ ਲੱਗੇ ਤੁਸੀਂ ਵੀ ਮਾਰਾ ਜਾਇਆ ਵੇਖ ਆਓ। ਜਦੋਂ ਮੇਲਾ ਦੇਖ ਕੇ ਸਾਰੇ ਰਾਮਾਨੰਦ ਦੇ ਚੇਲੇ ਵਾਪਸ ਆਏ ਕਹਿਣ ਲੱਗੇ ਜੀ ਬੜਾ ਰੰਗ ਰਾਗ ਹੋ ਰਿਹਾ ਸੀ, ਬੜੇ ਤਮਾਸ਼ੇ ਵੇਖੇ, ਬੜੀਆਂ ਚੀਜ਼ਾਂ ਵੇਖ ਕੇ ਆਏ ਅਸੀਂ, ਸਾਰਿਆਂ ਨੂੰ ਮਹਿਮਾ ਕੀਤੀ ਤੇ ਕਬੀਰ ਸਾਹਿਬ ਰਾਮਾਨੰਦ ਜੀ ਨੂੰ ਪੁੱਛਿਆ ਜੇ ਕਬੀਰ ਤੂੰ ਕੀ ਵੇਖ ਕੇ ਆਇਆ। ਕਬੀਰ ਸਾਹਿਬ ਜੀ ਨੂੰ ਉਸਦੇ ਉੱਤਰ ਦਿੱਤਾ ਰਾਮਾਨੰਦ ਜੀ ਦੇ ਤਾਣੀ,
ਕਬੀਰ ਜੈ ਜੈ ਹਾਂ ਫਿਰ
ਜੀ ਕਹਿੰਦੇ ਮੈਂ ਵੀ ਮਾਰਾ ਜਿੱਥੇ ਜਿੱਥੇ ਫਿਰਿਆ ਸੀ
ਲੋਕ ਕਥਾਓ
ਤੁਹਾਡੇ ਸੇਵਕ ਕੌਣ ਕੇ ਤਮਾਸ਼ੇ ਦਾ ਥਾਉਣਾ ਹੀ ਹੋ ਰਹੇ ਸੀ, ਇਹ ਸਾਰਿਆਂ ਥਾਵਾਂ ਤਮਾਸ਼ੇ ਹੋ ਰਹੇ ਸਨ।
ਰਾਮ ਸਮੇਰੀ ਬਾਹਰਾ
ਇੱਕ ਰਾਮ ਦੇ ਪਿਆਰੇ ਸੰਤ ਮਿਲੇ ਸਨ ਉਹਨਾਂ ਤੋਂ ਬਾਹਰਾ ਬਗੈਰ
ਮੇਰਾ
ਤੁਹਾਨੂੰ ਸਾਰੀ ਉਜਾੜੀ ਸੀ। ਅੱਜ ਪ੍ਰਦੇਸ਼ ਦੇ ਪਿਆਰ ਤੋਂ ਬਗੈਰ ਜਿਹੜਾ ਕਿਸੇ ਦਾ ਮਿਲਾਪ ਹੈ ਉਹ ਯਾਦ ਉਹਨੂੰ ਸਮਝਿਆ ਹੈ। ਸੁਣ ਕੇ ਰਾਮਾਨੰਦ ਨੂੰ ਨਿੱਜਾ ਕਰ ਲਿਆ ਕਿ ਕਬੀਰ ਦਾ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਇੰਨਾ ਪਿਆਰ ਨਹੀਂ ਹੈ।
ਕਬੀਰ ਸੰਤਨ ਕੀ ਝੁੰਗੀਆ ਭਲੀ,
ਕਬੀਰ ਸਾਹਿਬ ਜੀ ਕਹਿੰਦੇ ਸੰਤਾਂ ਮਹਾਤਮਾ ਦੀ ਝੁੰਗੀਆ ਜਿਹੜੀ ਚੰਗੀ ਛਪਰੀ ਬੰਨੀ ਬਿਨਾਂ ਹੋਵੇ, ਉਸ ਤਰ੍ਹਾਂ ਹੀ ਲੱਕੜਾਂ ਰਸਤੇ ਤੇ ਕੱਖ ਸਿੱਟੇ ਹੋਏ ਹੋਣ ਉਹ ਝੁੰਗੀ ਚੰਗੀ ਹੈ, ਕੁੱਲੀ ਚੰਗੀ ਹੈ।
ਸੱਤੀ ਦਾਸ
ਸੱਤੀ ਖੁਦਸਤ ਕੰਮ ਕਰਨ ਵਾਲੇ ਖੋਟੇ ਕੰਮ ਕਰਨ ਵਾਲੇ ਹੈ, ਉਹਨਾਂ ਦਾ ਪਿੰਡ ਵੀ ਭੱਜ ਵੀ ਨਹੀਂ ਆਏ ਹੈ, කරුවා පත්තිපරේ හැදෙන්න
ආග සබුරුතේ තෝලහරු සෞදුන් පක්‍රම කනෝ යද්දවල් ෆයිනෝ හේජේ
මේ නාහි හර්තුනා ප්‍රවේශවත යසනම් නාම හේනි එන පක්‍රම මන්දරා තු කීනනා හේ ඒ සබ් සංගිනී වෙයි දරවාරි සල්දා හේ ਜਿਸ ਵਾਰ ਮਾਲਾ ਕਹਿ ਜੀ ਤੇ ਨਾਮ ਜਪੀਏ ਤੇ ਪਿਆਰੇ